ਉਹਨਾਂ ਸੰਤਾਂ ਦੀ ਜਿਨ੍ਹਾਂ ਦੀ ਇੱਕ ਅਸੀਸ ਨਾਲ ਭਿਖਾਰੀ ਨੂੰ ਰਾਜ ਮਿਲ ਸਕਦਾ, ਭਿਖਾਰੀ ਨੂੰ ਉਹ ਬ੍ਰਹਮ ਗਿਆਨੀਆਂ ਦੇ ਥਾਪੜੇ ਸੀ ਇਹਨਾਂ ਤੇ, ਜਿਨ੍ਹਾਂ ਦੀ ਜ਼ਬਾਨ ਤੇ ਐਸੀ ਬਰਕਤ ਸੀ ਪ੍ਰਭ ਜੀ ਬਸ ਹੈ, ਸਾਧਕੀ ਰਸਨਾ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਬੈਠਾ ਸੀ। ਸਭ ਤੋਂ ਪਹਿਲੇ ਅਸੀਸ ਦੇਣ ਵਾਲਾ ਫਕੀਰ ਸਾਡੇ ਇਲਾਕੇ ਦਾ, ਕਿਉਂਕਿ ਮਹਾਂਪੁਰਸ਼ਾਂ ਦਾ ਜਿਸ ਪਿੰਡ ਤੋਂ ਸਰੀਰ ਹੈ ਉਸ ਪਿੰਡ ਦੇ ਨਾਲ ਮੇਰੇ ਨਾਨਕੇ ਪਰਿਵਾਰ ਦੀ ਸਾਂਝ ਹੈ। ਇਹ ਖਰੌਡਾਂ ਦੇ 24 ਪਿੰਡ ਹਨ, ਉਹਨਾਂ ਦੇ ਵਿੱਚ ਆਲੋਵਾਲ ਵੀ ਆਉਂਦਾ ਤੇ ਉਹਨਾਂ ਦੇ ਵਿੱਚ ਲਹਿਲਾ ਵੀ ਆਉਂਦਾ, ਲੰਗ ਵੀ ਆਉਂਦਾ। 24 ਦਾ ਟਿੱਕਾ ਸੀ, ਚਲੈਲਾ ਪਿੰਡ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਗ੍ਰੰਥ ਵਿੱਚ ਇਸ ਪਿੰਡ ਦਾ ਇੱਕ ਜ਼ਿਕਰ ਵੀ ਕੀਤਾ ਹੈ। ਇਤਿਹਾਸ ਦੇ ਪੰਨੇ ਪੜ੍ਹਨ ਵਾਲਿਆਂ ਨੂੰ ਪਤਾ ਉਹਦਾ ਇੱਕ ਉਸ ਥਾਂ ਦੀ ਇੱਕ ਔਰਤ ਦਾ ਚਰਿੱਤਰ ਵੀ ਲਿਖਿਆ ਮਹਾਰਾਜ ਨੇ, ਉਹ ਹਿਸਟਰੀ ਦੇ ਵਿੱਚ ਇਹਦਾ ਨਾਮ ਹੀ ਆਉਂਦਾ ਕਿ ਇੱਥੇ ਦਾ ਫਲਾਨਾ ਰਜਵਾੜਾ ਸੀ, ਇਸ ਹਿਸਟਰੀ ਆਉਂਦੀ ਹੈ। ਮੁੱਢਲੀ ਜ਼ਿੰਦਗੀ ਮਹਾਂਪੁਰਸ਼ਾਂ ਨੇ, ਕਿਉਂਕਿ ਸਕੂਲ ਪੁਰਾਣੇ ਸਮੇਂ ਚ ਪਿੰਡ ਪਿੰਡ ਕਿੱਥੇ ਹੁੰਦਾ ਸੀ, ਬਹੁਤ ਪਿੰਡਾਂ ਦਾ ਸਾਂਝਾ ਇੱਕ ਸਕੂਲ ਹੁੰਦਾ ਸੀ। ਇਹ ਚਲੈਲੇ ਨਗਰ ਦੇ ਵਿੱਚ ਮੇਰੇ ਨਾਨਕੇ ਨਗਰ ਵਿੱਚ ਪੜ੍ਹਨ ਵਾਸਤੇ ਮਹਾਂਪੁਰਸ਼ ਆਇਆ ਕਰਦੇ ਸੀ। ਤੇ ਉਹ ਮਹਾਂਪੁਰਸ਼ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਸੀਸ ਦਿੱਤੀ ਹੈ, ਉਹ ਮਹਾਂਪੁਰਸ਼ ਬਦੌਛੀ ਨਗਰ ਹੈ, ਜ਼ਿਲ੍ਹਾ ਪਟਿਆਲੇ ਦੇ ਵਿੱਚ ਹੀ ਨਗਰੇ ਪੈਂਦਾ ਤੇ ਹੁਣ ਜ਼ਿਲ੍ਹਾ ਬਦਲ ਗਿਆ, ਫਤਿਹਗੜ੍ਹ ਸਾਹਿਬ ਹੋ ਗਿਆ। ਉਹਦੀ ਘਾਲਣਾ ਸੀ ਸਾਰੀ ਜ਼ਿੰਦਗੀ ਦੀ, ਕਥਨੀ ਨਹੀਂ ਕੀਤੀ ਉਸ ਫਕੀਰ ਨੇ, ਕਰਨੀ ਕਰਨੀ ਕਰਦੇ ਰਹੇ, ਸਾਰੀ ਜ਼ਿੰਦਗੀ ਲਾ ਦਿੱਤੀ ਕਰਨੀ ਤੇ। ਬਰਕਤਾਂ ਕਿਤਨੀਆਂ ਹੋ ਗਈਆਂ, ਜੰਮੂ ਵਾਲਾ ਰਾਜਾ ਮਹਾਰਾਜਾ ਪਟਿਆਲਾ, ਦੋ ਰਾਜਿਆਂ ਦਾ ਮਿਲਣਾ ਤੇ ਹਾਥੀ ਤੇ ਦਰਸ਼ਨ ਕਰਨ ਵਾਸਤੇ ਆਉਣਾ, ਤੇ ਉਹ ਫਕੀਰ ਹਾਥੀ ਨੂੰ ਕੱਟਾ ਹੀ ਦੱਸਦਾ ਸੀ, ਕਹਿੰਦੇ ਉਹ ਮੂਰਖੋ ਕੱਟੇ ਤੇ ਚੜ ਕੇ ਆ ਗਏ ਮੇਰੇ ਕੋਲ। ਉਹ ਬੜਾ ਬੇਮੁਹਤਾਜ, ਪ੍ਰਭ ਕੋ ਸਿਮਰ ਹੈ ਸੇ ਬੇਮੁਹਤਾਜੇ, ਮੁਹਤਾਜਗੀ ਕਰਨ ਵਾਲਾ ਖਿਮਾ ਕਰਨਾ ਪ੍ਰਭੂ ਨੂੰ ਅਜੇ ਸਿਮਰਦਾ ਨਹੀਂ ਹੋਏਗਾ, ਜੇ ਮੁਹਤਾਜਗੀ ਹੈ ਨਾ, ਮੁਛੰਦਗੀ ਹੈ। ਰੱਬ ਦਾ ਫਕੀਰ ਕੇਵਲ ਪਰਮਾਤਮਾ ਦੀ ਮੁਛੰਦਗੀ ਕਰੇਗਾ, ਕਿਸੇ ਬੰਦੇ ਦੀ ਨਹੀਂ। ਮਾਨੁਹ ਕੀ ਟੇਕ ਬ੍ਰਿਥੀ ਸਭਜਾਨ, ਉਹਦੇ ਲਈ ਤੇ ਵਿਅਰਥ ਬੇਕਾਰ ਹੈ। ਇਹ ਬੇਪਰਵਾਹੀ ਇਹਨਾਂ ਦੇ ਜੀਵਨ ਵਿੱਚ ਵੱਡੇ ਵੱਡੇ ਪੈਮਾਨੇ ਤੇ ਦੇਖੀ ਗਏ, ਰਾਜਨੀਤਿਕ ਵੱਡੀ ਜਿਨ੍ਹਾਂ ਨੂੰ ਵਡਿਆਈ ਪ੍ਰਾਪਤ ਸੀ, ਵੱਡੇ ਅਹੁਦੇ ਤੇ ਸਨ। ਸਭ ਤੋਂ ਪਹਿਲਾਂ ਉਹ ਜ਼ਿਕਰ ਕੈਰੋਂ ਸਾਹਿਬ ਦਾ ਆਉਂਦਾ, ਕੈਰੋਂ ਤੋਂ ਲੈ ਕੇ ਜਿੰਨੇ ਚੀਫ ਮਿਨਿਸਟਰ ਮਹਾਂਪੁਰਸ਼ਾਂ ਦੇ ਦੇਹ ਕਾਲ ਵਿੱਚ ਹੋਏ, ਕੱਲੇ ਕੱਲੇ ਦੀਆਂ ਸਾਖੀਆਂ, ਕੱਲੇ ਕੱਲੇ ਦਾ ਮਿਲਾਪ ਹੈ, ਕਿਤਨੀ ਬੇਮਾਤਾਜੀ ਸੀ ਇਹ ਪਤਾ ਚੱਲੇਗਾ ਉਹਨਾਂ ਦੀਆਂ ਵਿਚਾਰਾਂ ਕਰਕੇ। ਤੇ ਮਹਾਂਪੁਰਸ਼ਾਂ ਨੂੰ ਸਭ ਤੋਂ ਪਹਿਲਾਂ ਬਚਪਨ ਵਿੱਚ ਅਸੀਸ ਇੱਕ ਮਹਾਂਪੁਰਸ਼ ਬ੍ਰਹਮ ਗਿਆਨੀ ਦੀ ਮਿਲਦੀ ਹੈ, ਜਿੱਥੋਂ ਇਹਨਾਂ ਦੀ ਜ਼ਿੰਦਗੀ ਦਾ ਮੁੜ ਵੱਜਦਾ। ਸਾਡਾ ਸਾਰਾ ਨਗਰ ਉਸ ਮਹਾਂਪੁਰਸ਼ ਦਾ ਸੇਵਕ ਸੀ, ਮੇਰੇ ਦਾਦੇ ਤੋਂ ਲੈ ਕੇ ਸਾਰੇ ਮੇਰੇ ਨਗਰ ਨਿਵਾਸੀ, ਕਿਉਂਕਿ ਮੈਂ ਆਪਣੇ ਦਾਦਾ ਜੀ ਦੀ ਗੱਲ ਸੁਣਦਾ ਰਿਹਾ, ਮੈਂ ਤਾਂ ਦਰਸ਼ਨ ਨਹੀਂ ਉਹਨਾਂ ਦੇ ਕਰ ਸਕਿਆ ਕਿਉਂਕਿ ਪਹਿਲਾਂ ਗੁਜ਼ਰ ਚੁੱਕੇ ਸੀ ਮਹਾਂਪੁਰਸ਼। ਉਹਨਾਂ ਦੀ ਸੇਵਾ ਕਰਕੇ ਉਹਨਾਂ ਦਾ ਰੂਪ ਹੋਇਆ ਹੋਇਆ ਦੂਸਰਾ ਮਹਾਂਪੁਰਸ਼, ਉਹਨਾਂ ਦੀ ਸੰਗਤ ਮੇਰੀ ਮਾਤਾ ਨੇ ਵੀ ਕੀਤੀ। ਉਹਨਾਂ ਮਹਾਂਪੁਰਸ਼ਾਂ ਦੀ ਅਸੀਸ ਕੁਝ ਮੇਰੇ ਹਿੱਸੇ ਦੇ ਵਿੱਚ ਵੀ ਆਈ। ਮੇਰੇ ਜਨਮ ਤੋਂ ਪਹਿਲਾਂ ਉਸ ਬ੍ਰਹਮ ਗਿਆਨੀ ਦੀ ਅਸੀਸ ਦਾ ਸਦਕਾ ਮੈਂ ਅੱਜ ਤੁਹਾਡੇ ਸਨਮੁਖ ਬੈਠਾ। ਇਹ ਅਸੀਸ ਉਸ ਮਹਾਂਪੁਰਸ਼ ਦੀ ਹੈ ਜਿਹੜਾ ਕਿ ਮੈਨੂੰ 15ਵੇਂ ਸਾਲ ਵਿੱਚ ਜਾ ਕੇ ਪਤਾ ਲੱਗਿਆ ਸੀ ਵੀ ਕਿਸੇ ਮਹਾਂਪੁਰਸ਼ ਨੇ ਜਨਮ ਤੋਂ ਪਹਿਲਾਂ ਇਹ ਵਚਨ ਕੀਤਾ ਸੀ। ਕੋਈ ਗੁਰਮੁਖ ਰੂਹ ਉਸ ਵੇਲੇ ਬੈਠੀ ਸੀ ਜਿਸ ਨੇ, ਜਦੋਂ ਮੈਂ 15 ਸਾਲ ਦਾ ਹੋ ਗਿਆ ਉਦੋਂ ਦੱਸਿਆ ਸੀ। ਉਸ ਮਹਾਂਪੁਰਸ਼ ਨੇ ਅਸੀਸ ਦਿੱਤੀ, ਕਿਉਂਕਿ ਮਹਾਂਪੁਰਸ਼ਾਂ ਦੇ ਮਾਤਾ ਵੀ ਤੇ ਮਹਾਂਪੁਰਸ਼ਾਂ ਦੇ ਪਿਤਾ ਵੀ ਉਹ ਸੰਤ ਬਾਬਾ ਵੀਰ ਮਦਾਸ ਜੀ ਦੇ ਸੇਵਕ ਸਨ, ਉਹਨਾਂ ਦੇ ਸੰਗੀ ਸਨ। ਸਾਡਾ ਸਾਰਾ ਇਲਾਕਾ ਹੀ ਸੰਗੀ ਸੀ। ਐਸਾ ਮਹਾਂਪੁਰਸ਼ ਲੱਭਦਾ ਜਿਹੜਾ ਰਾਜਿਆਂ ਮਹਾਰਾਜਿਆਂ ਦੀ ਕੋਈ ਪਰਵਾਹ ਨਹੀਂ ਸੀ ਕਰਦਾ, ਬੇਮੁਹਤਾਜ਼। ਭੀੜ ਬੜੀ ਸੀ ਮਹਾਂਪੁਰਸ਼ਾਂ ਦੇ ਦੀਦਾਰ ਕਰਨ ਵਾਲਿਆਂ ਦੀ, ਭੀੜ ਲੱਗ ਜਾਂਦੀ, ਪਦਾਰਥ ਬਾਣਾ ਚ ਰੋਂਦੇ ਫਿਰਦੇ ਸੀ ਤੇ ਮਹਾਂਪੁਰਸ਼ ਇਹਨਾਂ ਦੀ ਉਮਰ ਕੇਵਲ ਉਦੋਂ 4 ਕੁ ਵਰ੍ਹਿਆਂ ਦੀ ਸੀ ਜਦੋਂ ਦਾ ਮੈਂ ਜ਼ਿਕਰ ਕਰਦਾ। ਲੰਬੜਦਾਰ ਇਹਨਾਂ ਦੇ ਪਿਤਾ ਜੀ ਸਰਦਾਰ ਰਾਮ ਸਿੰਘ ਤੇ ਜਿਸ ਵੇਲੇ ਆਪਣੇ ਸਪੁੱਤਰ ਜੋ ਗੋਦ ਵਿੱਚ ਸਨ ਅਜੇ ਪਤਾ ਨਹੀਂ ਕਿ ਇਹ ਕੌਣ ਹੈ, ਮਾਤਾ ਪਿਤਾ ਨੂੰ ਪਰਿਵਾਰ ਵਾਲਿਆਂ ਨੂੰ ਤਾਂ ਵੈਸੇ ਵੀ ਪਤਾ ਨਹੀਂ ਚੱਲਿਆ ਕਰਦਾ, ਮਾਤਾ ਦਸ਼ੋਦਾ ਨੂੰ ਪਤਾ ਨਹੀਂ ਚੱਲਿਆ, ਮਾਤਾ ਕਸਲਿਆ ਨੂੰ ਪਤਾ ਨਹੀਂ ਚੱਲਿਆ, ਕੇਵਲ ਪੁੱਤਰ ਸਮਝ ਕੇ ਹੀ ਪਾਲਦੇ ਰਹੇ, ਮਾਤਾ ਤ੍ਰਿਪਤਾ ਨੂੰ ਪਤਾ ਨਹੀਂ ਚੱਲਿਆ, ਨਹੀਂ ਚੱਲਿਆ ਕਰਦਾ ਪਤਾ। ਸੰਬੰਧੀਆਂ ਨੂੰ ਇੱਕ ਆਪਣੇ ਸੰਬੰਧ ਦੀ ਦੀਵਾਰ ਖੜੀ ਰਹਿੰਦੀ ਹੈ, ਉਹਦੇ ਉੱਲੇ ਕੁਝ ਨਹੀਂ ਦਿਖਿਆ ਕਰਦਾ, ਜੋ ਸੰਬੰਧ ਹੈ ਬਸ ਉਹੀ ਦਿਸਿਆ ਕਰਦਾ। ਇਸ ਲਈ ਪਰਿਵਾਰ ਦਾ ਬਾਂਝਿਆ ਰਹਿਣਾ ਇੱਕ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ, ਸਾਰੀ ਉਮਰ ਥੋਥੇ ਰਹਿ ਜਾਂਦੇ ਨੇ ਸੰਬੰਧੀ, ਕੁਝ ਨਹੀਂ ਪ੍ਰਾਪਤ ਕਰ ਸਕਦੇ। ਪਤਾ ਨਹੀਂ ਇੱਕ ਆਮ ਪੁੱਤਰਾਂ ਦੀ ਤਰ੍ਹਾਂ ਪਾਲਦੇ ਨੇ, ਨਾਲ ਦੇ ਕੁਛ ਨਗਰ ਦੇ ਬੀਬੀਆਂ ਨੂੰ ਕੁਛ ਭਾਈ ਨੇ ਗੱਡਿਆਂ ਤੇ ਆਏ ਸਨ, ਕੋਈ ਜੋੜ ਮੇਲਾ ਸੀ ਉੱਥੇ, ਇਸ ਕਿਸਮ ਦਾ ਭੀੜ ਬਹੁਤ ਸੀ ਦਰਸ਼ਨ ਕਰਨ ਵਾਲਿਆਂ ਦੀ, ਨੇੜਤਾ ਸੀ ਮਹਾਂਪੁਰਸ਼ਾਂ ਦੀ, ਇਸ ਲਈ ਬਾਬਾ ਵੀਰ ਅਮਦਾਸ ਜੀ ਬੜਾ ਹਿੱਤ ਕਰਦੇ ਸੀ ਸਰਦਾਰ ਰਾਮ ਸਿੰਘ ਦੇ ਨਾਲ। ਉਸ ਭੀੜ ਦੇ ਵਿੱਚ ਸਰਦਾਰ ਰਾਮ ਸਿੰਘ ਜੀ ਬੋਲੇ, ਮਾਤਾ ਜੀ ਹੋਰਾਂ ਨੂੰ ਸਤਿਕਾਰਯੋਗ ਮਾਤਾ ਨੂੰ ਕਹਿਣ ਲੱਗੇ, ਕਹਿੰਦੇ ਐਂ ਕਰ ਇਹ ਕਿਸੇ ਗਵੰਡ ਨੂੰ ਫੜਾ ਦੇ, ਇਹ ਆਪਾਂ ਇਹ ਬੱਚੇ ਨੂੰ ਸੰਭਾਲ ਕੇ ਰੱਖਣਗੇ, ਉਹਨਾਂ ਚ ਆਪਾਂ ਮੱਥਾ ਟੇਕਈਏ ਬਾਬਾ ਜੀ ਨੂੰ। ਮਾਤਾ ਨੇ ਆਪਣੀ ਗੋਦ ਵਿੱਚੋਂ ਆਪਣੇ ਪੁੱਤਰ ਨੂੰ ਗਵੰਡ ਨੂੰ ਫੜਾ ਦਿੱਤਾ, ਦੋਨੋਂ ਪਤੀ ਪਤਨੀ ਮੱਥਾ ਟੇਕਣ ਵਾਸਤੇ ਬਾਬਾ ਵੀਰ ਅਮਦਾਸ ਦੇ ਕੋਲ, ਪੈਰਾਂ ਨੂੰ ਤਾਂ ਹੱਥ ਨਹੀਂ ਸੀ ਲੱਗਣ ਦਿੰਦੇ ਉਹ, ਉਹਨਾਂ ਨੂੰ ਇੱਕ ਇਹ ਬੜਾ ਸੁਭਾਅ ਸੀ ਬਹੁਤ ਵੱਡਾ ਕਿ ਪੈਰਾਂ ਨੂੰ ਸਪਰਸ਼ ਨਹੀਂ ਕਰਨ ਦੇਣਾ, ਚਾਹੇ ਕੋਈ ਰਾਜਾ ਮਹਾਰਾਜਾ ਹੈ, ਚਾਹੇ ਕੋਈ ਗਰੀਬ ਹੈ ਅਮੀਰ ਹੈ, ਕਿਸੇ ਨੂੰ ਹੀ ਸਪਰਸ਼ ਨਹੀਂ ਸੀ ਕਰਨ ਦਿੰਦੇ। ਇੱਕ ਵਾਰ ਕਹਿੰਦੇ ਨੇ ਕਿ ਕਿਸੇ ਪ੍ਰੇਮੀ ਨੇ, ਉਹ ਬੇਧਿਆਨ ਖੜੇ ਸਨ, ਬੇਧਿਆਨ ਖੜਿਆਂ ਦੇ ਪੈਰਾਂ ਨੂੰ ਹੱਥ ਲਾ ਦਿੱਤਾ। ਬਦੌਛੀ ਨਗਰ ਤੋਂ ਮਹਾਂਪੁਰਸ਼ੋ ਜਗ੍ਹਾ ਤਿਆਗ ਗਏ ਤੇ ਉਹ ਜਗ੍ਹਾ ਤਿਆਗ ਕੇ ਉਸ ਤੋਂ ਅੱਗੇ 2-3 ਮੀਲ ਅੱਗੇ ਲੰਘ ਗਏ, ਜਗ੍ਹਾ ਹੀ ਛੱਡ ਦਿੱਤੀ, ਉਹ ਟਿਕਾਣਾ ਹੀ ਛੱਡ ਦਿੱਤਾ। ਥੋੜਾ ਜਿਹਾ ਗੁੱਸਾ ਦਿਖਾਇਆ ਕਿ ਐਸਾ ਕਿਉਂ ਕੀਤਾ ਹੈ, ਪਰ ਮਹਾਂਪੁਰਸ਼ ਜਿਸ ਵੇਲੇ ਛੋਟੀ ਅਵਸਥਾ ਚ ਸੀ ਉਹ ਗੁਆਂਢਣ ਬੀਬੀ ਨੇ ਸੰਭਾਲ ਕੇ ਰੱਖੇ ਤੇ ਜਦੋਂ ਪਹੁੰਚੇ ਭੀੜ ਦੇ ਵਿੱਚ, ਦੂਰ ਤੋਂ ਨਮਸਕਾਰ ਕਰਨ ਦੀ ਪ੍ਰਥਾ ਸੀ, ਦੂਰ ਤੋਂ ਤਾਂ ਕੋਈ ਹਟਾ ਹੀ ਨਹੀਂ ਸਕਦਾ, ਕਿੰਨਿਆਂ ਕੁ ਨੂੰ ਹਟਾਉਂਦੇ, ਚਲੋ ਪੈਰਾਂ ਨੂੰ ਨਹੀਂ ਹੱਥ ਲਾਉਣ ਦਿੰਦੇ, ਮੱਥਾ ਵੀ ਦੂਰ ਤੋਂ ਟੇਕ ਲੈਂਦੇ ਸੀ। ਮਹਾਂਪੁਰਸ਼ਾਂ ਦਾ ਸਤਿਕਾਰ ਕਰਨ ਦੀ ਇੱਕ ਮਰਿਆਦਾ ਆਦ ਤੋਂ ਚਲੀ ਆ ਰਹੀ ਹੈ, ਚਰਨ ਸੰਤਨ ਕਾ ਮਾਥਾ ਮੋਰ, ਸੰਤਾਂ ਦੇ ਚਰਨ ਤੇ ਮੇਰਾ ਮੱਥਾ, ਮਸਤਕ ਲੱਗਿਆ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ। ਜਿਸ ਵੇਲੇ ਸਰਦਾਰ ਰਾਮ ਸਿੰਘ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਜ਼ਮੀਨ ਤੇ, ਬੀਬੀ ਜੀ ਨੇ ਟੇਕਿਆ ਮਾਤਾ ਹੋਰਾਂ ਨੇ, ਮਹਾਂਪੁਰਸ਼ ਆਪਣੀ ਮਸਤੀ ਭਰੇ ਨੇਤਰ ਬੰਦਗੀ ਦੇ ਵਿੱਚ ਰਚੇ ਹੋਏ, ਰੋਮ ਰੋਮ ਚੋਂ ਪਰਮਾਤਮਾ ਦੀ ਆਵਾਜ਼ ਹੈ, ਕਹਿਣ ਲੱਗੇ ਓ ਸਰਦਾਰ ਰਾਮ ਸਿੰਘ। ਹਾਂ ਮਹਾਰਾਜ। ਕਹਿੰਦੇ ਘਰ ਤੋਂ ਆਏ ਸੀ 3 ਜਣੇ ਮੈਨੂੰ ਮਿਲਣ ਤੇ, ਮੇਰੇ ਕੋਲ 2 ਹੀ ਆਏ ਹੋ, ਘਰ ਤੋਂ 3 ਚੱਲੇ ਸੀ, ਉਹ ਤੀਸਰਾ ਕਿੱਥੇ ਹੈ? ਕਿਸੇ ਕਿਸੇ ਭਾਗਾਂ ਵਾਲੇ ਨੂੰ ਇੰਨੀ ਦ੍ਰਿਸ਼ਟੀ ਦੇ ਅੰਦਰ ਇਸ ਤਰ੍ਹਾਂ ਦੇ ਵਚਨ ਕੋ ਬਾਬਾ ਜੀ ਕਹਿੰਦੇ, ਜਦ ਚਾਹ ਚੜ ਗਿਆ ਉਹਨੇ ਇਸ਼ਾਰਾ ਕੀਤਾ, ਲੰਬੜਦਾਰ ਸਾਹਿਬ ਨੇ ਮਾਤਾ ਨੂੰ ਕਿਹਾ ਜਾਓ ਲਿਆਓ ਬੱਚੇ ਨੂੰ, ਮੱਥਾ ਟਿਕਾ ਦਿਓ, ਅੱਜ ਮੇਹਰਾਂ ਦੇ ਘਰ ਹੈ ਫਕੀਰ। ਮਹਾਂਪੁਰਸ਼ਾਂ ਨੂੰ ਗੋਦ ਚੁੱਕਿਆ, ਲਿਆ ਕੇ ਆਪਣੀ ਪਤੀ ਨੂੰ ਫੜਾ ਦਿੱਤਾ ਸਰਦਾਰ ਰਾਮ ਸਿੰਘ ਨੂੰ, ਉਹਨਾਂ ਨੇ ਫਿਰ ਮੱਥਾ ਟਿਕਾਇਆ। ਕਹਿਣ ਲੱਗੇ ਸਰਦਾਰ ਰਾਮ ਸਿੰਘ ਹਾਂ ਮਹਾਰਾਜ ਦੂਸਰਾ ਵਚਨ ਕਰਨ ਲੱਗੇ ਨੇ ਆਪਣੇ ਵੱਲ ਇਸ਼ਾਰਾ ਕਰਕੇ ਆਪਣੇ ਜਿਸਮ ਨੂੰ ਹੱਥ ਲਾ ਕੇ ਕਹਿਣ ਲੱਗੇ ਰਾਮ ਸਿੰਘ ਲੋਕੀ ਮੈਨੂੰ ਵੀ ਸੰਤ ਕਹਿੰਦੇ ਨੇ ਮਹਾਰਾਜ ਤੁਸੀਂ ਹਾਂ ਸੰਤ ਹੋ ਤਾਂ ਕਹਿੰਦੇ ਨੇ ਕਹਿਣ ਲੱਗੇ ਬਾਤ ਸੁਣ ਲੋਕੀ ਮੈਨੂੰ ਵੀ ਸੰਤ ਕਹਿੰਦੇ ਨੇ ਪਰ ਜਿਹੜਾ ਤੇਰੀ ਗੋਦ ਵਿੱਚ ਹੈ ਇਹ ਸੰਤ ਵੀ ਹੈ ਤੇ ਇੱਕ ਰਾਜਾ ਵੀ ਹੈ ਇਹ ਰਾਜਾ ਯੋਗੀ ਹੈ ਤੇਰੀ ਗੋਦ ਵਿੱਚ ਹੈ ਜਿਹੜਾ ਇਹ ਯੋਗੀ ਵੀ ਹੈ ਤੇ ਸੰਤ ਵੀ ਹੈ ਉਸ ਦਿਨ ਤੋਂ ਫਿਰ ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਪੁੱਤਰ ਵਾਲੇ ਸੰਬੰਧ ਨਾਲ ਨਹੀਂ ਇੱਕ ਮਹਾਂਪੁਰਸ਼ ਸਮਝ ਕੇ ਸੇਵਾ ਕੀਤੀ